तव शरणागत है कवन करुणा बरनत सुमत सेवी करो करुणा निधि की जिसे विचार पदार्थ कई हैं नाम लिए जम प्रासन से कल कायम के हर शरण से धरे हैं लोक पर लोक सभी सुधरे हर भगत प्राप्त होने हैं दास गोविंद फतेह सतगुरु के असुप्रभ छोड़ अब जय जानो जान सुजान सभी अरदासी कविता तुम्हार जन्म मरण दूतरा सुख दूगम पंड कतु भव सागर हमत मंद दरिद्र हरो मोहले दारो दास गोविंद फतेह सतगुरु के बाहें दे बाहें दे मोहे सितार दास गोविंद फतेह सतगुरु के बाहें दे बाहें दे मोहे सितार कहां तुझ प्रभु दे हमारी बरन सके महिमा जो तिहारी हम नाम सकत कर सुस्त तुम्हारी आप ले तुम कथा सुधार कहां लगे पीत बखाने महिमा तू ही प्रभु जाने पिता लगन जो पीत न पाए कहां कवन का मुझे शस्त्र खबरण चढ़ जाए अंध लगे बदरो जुगा कृपा कराए जो बुला मैं तुम बुला स्वामी कुदरत लगन हमारी साधु संग नानक जस गाए जो प्रभु अति प्यारी साधु संग नानक जस जायो जो प्रभु के हाथ प्यारे
सतनाम श्री वाहे गुरु साहिब जी मारो महला पहला दूजी गुरमत अन्नी बोली काम क्रोध की कच्ची चोली गर्वर सहज न जान सोहर बिन फिर नींद न पाई है दूजी गुरमत अन्नी बोली काम क्रोध की कच्ची चोली गर्वर सहज न जान सोहर बिन फिर नींद न पाई है अंतर अगन जल पड़कारे मन को तके कुंडाचारे बिन सतगुरु सेवे क्यों सुख पाया साचे हाथ वडाई है काम क्रोध अहंकार निवारे तस्कर पंच शब्द संहारे ज्ञान खड़ग मन सुन जा मनसा मन समाई है माँ की लगत पिता बिंद तारा मूरत सूरत कर आकारा जोत दात जेती सब तेरी तू कर दान सब ठाई है माँ की रगत पिता बिंद तारा मूरत सूरत कर आकारा जोत दात जेती सब तेरी तू करता सब ठाई है
सखन श्री अचल हजूर गुरु गोविंद सिंह जी महाराज सचोपाचार्य हजूर साहब पावन पवित्र स्थान गरीब निवास सचोपाचार्य जी हजूरी सिख संत हर वक्त मानदिया ने लड़ीवार श्री गुरु ग्रंथ साहब जी महाराज की कथा इस मुकद्दस स्थान पे चलती आ रही है हंस जीवले विद्वान संगत गुरु का संदेश शब्द की कथा विचार सर्वण कराते हैं वड्डे भागा नाले खुशबख्ती नाले जिंदगी के सफर अज के दिन की इस शब्द की हाजरी सचे बादशाह ने अपने के बख्शिश करके अपनी निघी गेर अपने दास सेवक की हाजरी लवाई है असीस बख्शन गुरु पातशाह की बाणी के विचार सिद्धांतक रूप नाले साझी कर सके मारू राज के सोहले शब्दों के गुरु नानक देव जी महाराज का तीसरा शब्द है अज के दिन होले महले का त्यौहार भी सिख मना रही है लोगों की होली से गुरु गोबिंद सिंह जी महाराज ने इसमें होले महले भी तब्दील किया आनंदपुर साहब होली एक मौसम का त्यौहार तो वर्ण वन की वनरी के शूदरों का त्यौहार मनाया गया से जिस तरह दिवाली वैश व्यापारियों का दुशहरा ये खकरियां दा होली शूदरां दा ते बाबा जितने भी यज्ञ आदि दिनां दे चांदे सी वो ब्राह्मणा ने अपने वास्ते रिजर्व रखे सी। क्योंकि गुरु गोबिंद सिंह जी महाराज सच्चा पातशाह ने एक नारा दिता सी मेरा सिख विपरन की रीत के रस्ते उत्ते ना चले। जब ये कह विपरन की रीत मैं न करूं इनकी प्रति ते सच्चे पातशाह ने सिख नु ऐलानिया तौर पर एक ऐलाननामा दिता सी ताकि अपनी जमीन अपनी आत्मा इसकी आजादी की गारंटी मिल सके। होले महले में सच्चे पातशाह ने सिख संगत की झोली दे चुकाया जिसका संबंध एक सूर वीरता नाले एक अणत गैरत नाले जुड़िया हुआ शस्त्रां दी गुड़िया के नाल जुड़िया सिखां दे अंदर हिम्मत जाग सके इस दे वास्ते सतगुरु ने एक बात दित्ती सी। दरअसल सच्चे पातशाह ने कई चीजां नूं बदलिया है जो नाम ही दिते ने वह भी अपने आप दे अर्थ भरपूर खाली नाम नहीं। गुरु गोबिंद सिंह जी महाराज सच्चे पातशाह नूं को नाम चंगा ही नहीं सी लगता जिसका नाम तो उसका किरदार उल्ट हो गया। औरंगजेब जफरनामे गरीब नवाज सच्चे पातशाह ने यह भी गल कही है कहने ने औरंगजेब तेरा नाम औरंगजेब कहने सोलह ही नहीं है तू बदल दे। भाई साहब रया सिंह जी ने पूछा गरीब नवाज नाम क्यों बदल दे मापे उसके मापे ने रखा होना है जिस तरह असी जानकारी लेंगे हैं। गुरु गोबिंद सिंह जी महाराज सच्चा पातशाह गरीब नवाज बादशाह दरवेश गुरु गोबिंद सिंह जी उन्होंने जफरनामे में एक शेर लिखा है औरंगजेब औरंगजेब फरे तैनू तेरा नाम औरंगजेब शोभा नहीं देता। क्योंकि औरंगजेब के अखरी अर्थ होंगे नहीं सीधा साधा सरल मनोरुख राज सिंहासन के उत्ते न्याय करने वाला है पर औरंगजेब को तो बिल्कुल फरेब नालों भरिया होया है तो जिहड़ा फरेब नालों भरिया हो गया तो उसका नाम औरंगजेब शोभा ही नहीं देता। नजेब तेरा नाम औरंगजेब के औरंगजेब का नाम फरेब फरेब नालों भरिया है। हुण किसे आदमी का किरदार फरेबी हो गए ना उसका कोई होर हो गए तो शोभा नहीं देता। गुरु गोबिंद सिंह जी महाराज सच्चा पातशाह ने जो नाम दिते ने उन्होंने पिछे बड़े अर्थ आनंदपुर साहब के किले बनाए उन्होंने भी अर्थ पहला किला निर्मोहगढ़ जिथे कोई मोह नहीं दूसरा किला होलगढ़ जिथे सुचेता हो गए तीसरा किला है लोहगढ़ लोहे जैसी मजबूती हो गए चौथा किला है उठे केसगढ़ केसगढ़ का मतलब है एक केंद्र के नाल जुड़ना क्योंकि केस गुरु की मोर है बिना केसा तो कोई सिख सिख हो नहीं सकता। जिहड़ा कहिंदा मैं अपने दिल का मन का सिख हाँ तो सतगुरु ने इस तरह सहमति नहीं दी जिहड़ा मन करके है वह बारह प्रगट हो जिहड़ा मन करके सिख है वह बारह प्रगट हो जे जड़ थले लगी हो तो कोई दरख्त की टहनियां नूं रोक सकता है कभी नहीं रोक सकता। तो किला जिहड़ा है केसगढ़ उसका भी नाम है ताकि केंद्र के नाल जुड़िया रहे। फिर पंजवा किला है आनंदगढ़ जिथे आनंद की अवस्था है निर्मोही पूर्वक सुचेत होगा सुचेत पूर्वक लोहे जैसा मजबूत होगा जो लोहे ऐसा मजबूत है उसके कोल एक मालक का केस का संकल्प हो गया ऐसा पुरख आनंद की चिरफुल अवस्था ब्लिसफुल स्टेट ऑफ बीइंग आत्मक हुलारे आत्मक आनंद जिएगा इस वास्ते उस जिहड़ा पुरख है आनंदपुर का वासी हो जाएगा। सिख अमृत की दात प्राप्त करता है चरणामृत जो गुरु नानक देव जी महाराज तो गुरु तेग बहादुर सच्चे पातशाह तक चल रहा है गुरु गोबिंद सिंह जी महाराज ने इस खंडे बाटे का पाहुल ते अमृत दिता है जिहड़ा अज इस पावन स्थान उत्ते अभिलाषा नूं छकाया जाएगा। खंडा इस वास्ते सी ताकि एक सूरबीर एक योद्धा बन एक बलिपन आ सके। सिख अमृत छकदा है बड़े मान नाल कहता है आज तो पिता मेरे गुरु गोबिंद सिंह जी माता मेरी साहिब कौर जी मैं वासी हाँ आनंदपुरी का। सिख दुखपुरी का वासी नहीं सिख कलेशपुरी का वासी नहीं सिख विकार तो दुराचारपुरी का वासी नहीं सिख वासी है आनंदपुरी का। ये ना खूबसूरत है इसे तरह आपने साहबजादिया ने गुरु गोबिंद सिंह जी महाराज ने जो नाम दिते सन वो खाली ना नहीं सन उन्होंने पीछे अर्थ सन सिर्फ अर्थ ही नहीं सन वो सिख की सिखी रूप की साधना भी सी। बाबा अजीत सिंह जी बाबा जुझार सिंह जी बाबा जोरावर सिंह जी बाबा फतेह सिंह जी फतेह उसे भी मिलेगी जो अजित होगा जो अजित होगा वो जोर वाला होगा कमजोर नहीं होगा वो जूझेगा जो जूझेगा वो जोर वाला होगा तो जिसके कोलों अजित है स्वभाव हर जगह पे ढेरी ढाके नहीं बैठता होपलेस हेल्पलेस नहीं होता मैं की कर सकता निर्बल की होगा एक ख्याल नहीं होता अजित है उन्हें लगता है मालक ने भेजा है संसार के लड़ाई वास्ते आत्मक लड़ाई वास्ते बुरे बुराई नाले टाकरा करने वास्ते वो अजित है जूझेगा से जो जूझेगा तो जोरावर नहीं है तो फिर उसको जो कुछ प्राप्त हो गई होगी फतेह। अजीत बाबा अजीत सिंह जी बाबा जुझार सिंह जी बाबा जोरावर सिंह जी बाबा फतेह सिंह जी कितनी गल सी फतेह की गल सी उम्र बड़ी बड़ी नहीं सी बाबा फतेह सिंह जी की मसान 7 साल सी। दरअसल जित का एक जो नगारा जो आवाजा जो संकल्प बाबा फतेह सिंह जी ने दिता सी दुनिया में इतनी छोटी उम्र में इतना बड़ा ख्याल आज तक किसी ने नहीं दिता। दुनिया के लिखित ते अनलिखित इतिहास में चार साहबजादियों की वडियाई गुरु गोबिंद सिंह जी की वडियाई जड़ी है वो कोई नापी नहीं जा सकती हर पैमाने तो उच्ची है। तीनों साहबजादियों ने तो वडियाई है पर छोटे साहबजादे छोटे वड्डे कार्य कैसे कीते गजब के जदों पकड़े सन कहंदे ने जेड़ी बांस है ना इसनू चीर के इसने इसका काना बनाया पतला किया। बाबा फतेह सिंह जी बाबा जोरावर सिंह जी ने मारते मारते इस सरहंद कचहरी तक ले आए पिपल के दरख्त नाले दोनों साहबजादियों ने बन दिता से। एक कवि सी हंडूरिया गुरु गोबिंद सिंह जी महाराज सच्चे पातशाह ने उसने कहा सी तू साडे नाल नाल ना चल साडे तो थोड़ा जिहा दूर दूर चल जो बतावा हो रहा है ना उसमें तू निकली जा उस गुना सिंह हजूरिए ने गुरु जी के श्रोतन की कथा उसने जो जिक्र किया है आदमी दंग रह जाता है। फतेह के नाव तो कितनी बड़ी आई देती है बाबा फतेह सिंह जी ने, पीपल राम सु गुलेर मारियो, पीपल नाले बन के साहबजादिया ने गुलेर मारियो। हम तो सिलाओ अंदाजा आठ दस आदमी दो छोटी दिया जिंदा में गुलेर मारता हो गए, गोले मारता हो गए, उन्हें बेचारे उन्हें छोटे साहबजादे का बचा कितने से, कोई कितने लग गया सी, गुलेर कितने लग रहे सी, जोर भी लग रही है, पंछी जो लग जाए तो पंछी चढ़ के मर जाता है, साहबजादिया में गुलेर लगती रही, छंपा पहिया हो गया सन, बाबा फतेह सिंह जी की सच्ची अख दे उत्ते गुलेर का एक बंडा आके लग गया, जिहड़ी अख है ना वो अंदर धस गई, खून वगन लग गया। आप लाओ अंदाजा साडी अख इतनी कोमल चीज है, कोई तिनका आ जाए, पलटां का वार भी आ जाए, थोड़ी गर्म हवा लग जाए, आदमी का हाथ सीधा अख पे जाके रुकता है, शुरू कर देता है। पर कुछ लाओ अंदाजा बाबा फतेह सिंह जी के अख पे गुलेर का गोला लग गया छोटा दिया, जेडी अख की आई बोल है वो अंदर धस गई, खून वग गया, पर हाथ बने हुए। इतना जब सफल जब होया, सिख इतिहास के दूना सिंह हदूरिया लिखता है गुरु जी के सुतन की कथा दे, कहते ने फिर किसी ने कहा दो हो गया, सारा शरीर नीला काला हो गया है, कई जगह के उत्ते गुलेर गए, पत्थर भी लगे ने, अख भी उस छोटे की अंदर धस गई है, खून वग गया है, हुण मन लाग गए, हुण सिखी छोड़ दे। सिख इतिहास कहता बाबा फतेह सिंह जी का मोटा पकड़िया किसी 6 फुटा जवान आदमी ने, जिसके बड़े गोले सन, एक 6 साल का 7 साल का बच्चा मोटे को पकड़िया हो गए, वो भी मसल वाले ने गोले वाले ने, 6 फुट की लंबाई हो गई, पहलवान किस्म का शरीर हो गए, 7 साल में मासूम बच्चे की कोई कितना भी वजन होता है, मोटे को पकड़िया के करीस के वजीर खान दे को उड़ारा दे सुत दिता, ते वजीदे ने कहा हम तो मानोगे सिक्खी छोगे, ए जेड़े सुन रहे ने यात्रा करने वाले आए ने, जेड़े एक कप चाह तो सिक्खी छोड़ जाते ने, उन्होंने थोड़ी जी शर्म महसूस करनी चाहिए है, ते अपने इन्ना साहबजादे के जीवन की वडियाइया के पुरखा तो कोई सबक लैना चाहिए, मोटो को जो पकड़िया वो पासा सज्जा पासा जेड़ी सज्जे पासे की अख का जेड़ा डेला सी वो अंदर धसिया सी, खून वगिया सी, जो तो सुतिया बाबा फतेह सिंह जी ने, सिख इतिहास के हडूरिया लिखता है गुरु जी के सुतन की उस किताब कथा दे जो अखो देखी सी उसने, आई विटनेस सी, चश्मदीद गवाह सी, वो कहने ने बाबा जोरावर सिंह बाबा फतेह सिंह जी का हाथ उस अख उत्ते चला गया, अख ढक लई खून वग रहा है, सखी छोड़ो, मुंह कुछ नहीं बोले पर अपना सिर हिला के ना कर देते, कह लगे सिक्खी नहीं छड़ांगे। इस फतेह की वडियाई दुनिया के किसी होर इतिहास को मिल सकती है नहीं मिल सकती, जेड़ा सिख अपने इतिहास को टुट जाता है असल में जो पता नहीं केड़े केड़े रस्ते ते चला जाता है, विक्रम की रीत जिसने गुरु गोबिंद सिंह जी महाराज ने किया है, जब वो कहे विक्रम की रीत मैं न करूं उस दिन की कभी, मतलब यही है जेड़ा सिख अपने इतिहास को भुलेगा उसकी सुरत का उसके जीवन का रस्ता सिखी के रस्ते को भटक जाएगा। बड़ा होला ना ला है, इसलिए कई वडियाई है, होली का एक त्योहार है जिहड़ा रंग पाओ रंग के नाम तो पता नहीं की पा लिया जाता है दुश्मनियां लगिया जांदियां ने। गुरु गोबिंद सिंह जी महाराज सच्चा पातशाह ने कहा लोगों का होला होली होगी साडा तो होला मल्ला है। होले मल्ले दा एक सुचेता का एक जंगजू सुभा का हर वक्त किसी वाले टाकरा करने को पहले अपने अंदर ताकत ते समर्था बना का क्योंकि सतगुरु ने कहा कि जे अग लगी होगी उस वेले खूह टुटोगे आप नहीं बुझा सकोगे खूह का इंतजाम पहले तो करो क्योंकि कोई जालम जुलम करे तो तुसी अपना बचाव करो किस तरह शस्त्र विद्या जी है वो तुहाडे वास्ते जरूरी है बहुत जरूरी है क्योंकि शस्त्र अधीन है राज तुहाडी आजादी का संकल्प उस नाल लिया जो तुहाडे कोल समर्पण वो शस्त्र भी है वो शास्त्र भी है वो कृपान भी है वो कलम भी है सिख दोनों पापड़ा चाहिए ने होला मल्ला सिख के वास्ते इस तरह की एक प्रेरणा का स्रोत है। रंग भी होंगे सी लेकिन रंग का अर्थ बदल दिता जाता है। सत्कारयोग भाई साहब नंदलाल सिंह जी ने दस अक्षर बेनती करता है भाई साहब नंदलाल सिंह जी लोगों को कई बार ख्याल आता है जो उन्होंने अमृत छकिया से उन्होंने क्यों कहते नंदलाल सिंह जी। दास बेनती करता है लोग कई तरह दल्ला करते हैं ठीक ठीक नहीं करते। गुरु गोबिंद सिंह जी महाराज सच्चा पातशाह ने सारे साहित्य की रचना सन 1683 तो लैके 1687 दे जिसका वजन 9 मन पाती अमृत छकिया क्योंकि उन्होंने रहनामा लिखा है उन्होंने सिक्खी दीआं निशानियां दे बारे जिक्र किया है। निशाना सिक्खी ई पंज हरफ का ते हरगिज ना बाशत ई पंज मुआल कड़ा कार को काज कंदा बिदा बिना केस हेचस ई जुमले निशान जुमला कहने में जोड़ चार पकारा का जोड़ होवे ते केस ना हो बिना केस जुमले निशान ऐसे चार प्रकारों का जुमला है ना कई गुणा को बधा लगे बिना पेशा के चार प्रकार जो उसकी कोई कीमत नहीं है कोई कीमत ना बनेगी जब पेश होंगे कंगो की बचाई ना होगी जब पेश होंगे कृपान कृपान ना बनेगी वरना कतार हो जाएगी या तलवार हो जाएगी जब पेश होंगे अंडरग्राउंड में सारे पा लेंगे ने पर कशौरे की बख्शिश तां समझ आएगी जब पेश होंगे। जे कोई आदमी 10 कशौरे पा लवे 50 कड़े पा लवे जे कई कंगे रख लवे कृपाना भी आपके पीछे सारी जगह तो पा लवे पर पेश ना हो तो भाई साहब नंदलाल सिंह जी कहते हैं बिना केस हेचस ई जुमले निशान। तो एक सवाल बड़ा वड्डा पैदा होता है तो कभी कभी सोचना चाहिए है जेड़े भाई साहब गुरु गोबिंद सिंह जी महाराज के चरणों के भोरे हैं जेड़े एक सतगुरु जी के केसां ते इक वाल ते दोनों जहान वारना चाहते हैं दिन दुनिया दर्द मंदे आप सारे मां हर ਕੀਮ ਤੇ ਯਾਰ ਮੂਲੇ ਯਾਰ ਮਾਨ ਕੀ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਭੋਰੇ ਜਿਹੜੀ ਗੱਲ ਕਹਿ ਰਹੇ ਨੇ ਪੰਜ ਕਕਾਰਾਂ ਦੀ ਗੱਲ ਕੱਢ ਰਹੇ ਨੇ ਕਿ ਉਸਦੇ ਆਪ ਧਾਰਮੀ ਨਹੀਂ ਸਨ ਧਾਰਮੀ ਸਨ ਭਾਈ ਸਾਹਿਬ ਜੀ ਨੇ ਅੰਮ੍ਰਿਤ ਛਕਿਆ ਸੀ ਪਰ ਕਿਉਂਕਿ ਭਾਈ ਨੰਦ ਲਾਲ ਉਹਨਾਂ ਦੇ ਸਾਹਿਤ ਤੇ ਨਾ ਪ੍ਰਚਾਰ ਹੋ ਲਿਆ ਇਸ ਵਾਸਤੇ ਲੋਕਾਂ ਨੂੰ ਭੁਲੇਖਾ ਪੈ ਗਿਆ ਹੈ ਵਰਨਾ ਭਾਈ ਸਾਹਿਬ ਜੀ ਨੇ ਅੰਮ੍ਰਿਤ ਛਕਿਆ ਸੀ ਉਹ ਨੰਦ ਲਾਲ ਸਿੰਘ ਸਨ ਉਹਨਾਂ ਨੇ ਹੋਲੀ ਦਾ ਜ਼ਿਕਰ ਕੀਤਾ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਚ ਟਿਚਕਾਰੀ ਆਉਂਦੀ ਸੀ ਤੇ ਉਸ ਟਿਚਕਾਰੀ ਦੇ ਜਿਹੜਾ ਰੰਗ ਭਰਦੇ ਸੀ ਨਾ ਉਹ ਜ਼ਾਫਰਾਨੀ ਸੀ ਜ਼ਹਿਰ ਚਕਾਰੀ ਜ਼ਾਫਰਾਨੀ ਤੇ ਹਰ ਦੇ ਰੰਗੋ ਖੁਸ਼ ਰੰਗੋ ਬੂਕਰ ਭਾਈ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਚ ਪਿਚਕਾਰੀ ਸੀ ਤੇ ਉਸ ਵਿੱਚ ਰੰਗ ਪਾਇਆ ਸੀ ਕੇਸਰ ਦਾ ਕੇਸਰੀ ਜ਼ਾਫਰਾਨੀ ਕਹਿੰਦੇ ਨੇ ਕੇਸਰੀ ਜ਼ਾਫਰਾਨੀ ਰੰਗ ਇਸ ਵਾਸਤੇ ਸਾਡੇ ਕੋਲ ਜ਼ਾਫਰਾਨੀ ਰੰਗ ਕੇਸਰੀ ਰੰਗ ਦੀ ਬੜੀ ਵੱਡੀ ਆਈ ਹੋ ਗਈ ਹੈ ਨਿਸ਼ਾਨ ਸਾਹਿਬ ਨੂੰ ਲੱਗੇਗਾ ਨੜਿਨਵੇਂ ਫੀਸਦ ਕੇਸਰੀ ਨਿਸ਼ਾਨ ਸਾਹਿਬ ਬੋਲਦੇਗਾ ਸਿੱਖਾਂ ਨੇ ਆਪਣੇ ਸਿਰ ਤੇ ਦਸਤਾਰੇ ਵੀ ਕੇਸਰੀ ਸਜਾ ਲਏ ਕਾਲੇ ਵੀ ਆਉਂਦੇ ਸੀ ਸਲੇਲੇ ਵੀ ਆਉਂਦੇ ਸੀ ਪਰ ਕੇਸਰੀ ਸਜਾ ਲਿਆ ਉਸਦੀ ਵਜ੍ਹਾ ਇਹ ਸੀ ਕੇਸਰੀ ਨਿਸ਼ਾਨ ਵਿੱਚ ਕੇਸਰ ਦੇ ਰੰਗ ਦੇ ਵਿੱਚ ਖੁਸ਼ਬੂ ਵੀ ਹੈ ਦੁਨੀਆਂ ਵਿੱਚ ਕੋਈ ਐਸਾ ਫੁੱਲ ਨਹੀਂ ਜਿਸ ਵਿੱਚ ਰੰਗ ਵੀ ਹੋਵੇ ਖੁਸ਼ਬੂ ਵੀ ਹੋਵੇ ਜੇ ਰੰਗ ਹੈ ਤਾਂ ਖੁਸ਼ਬੂ ਵੀ ਜੇ ਖੁਸ਼ਬੂ ਹੈ ਤਾਂ ਰੰਗ ਨਹੀਂ ਕੇਸਰ ਇੱਕ ਵਡਿਆਈ ਕੁਦਰਤ ਨੇ ਦਿੱਤੀ ਹੈ ਰੰਗ ਵੀ ਹੈ ਤੇ ਖੁਸ਼ਬੂ ਵੀ ਹੈ ਇਹ ਪ੍ਰਤੀਕ ਬਣ ਗਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਪਿਚਕਾਰੀ ਵਿੱਚ ਰੰਗ ਪਾ ਕੇ ਸਿੱਖ ਸੰਤਾਂ ਉੱਤੇ ਜਦੋਂ ਛੱਡਿਆ ਤੇ ਇਹ ਇਸ਼ਾਰਾ ਦੇ ਦਿੱਤਾ ਸੀ ਸਿੱਖ ਦੇ ਅੰਦਰ ਦੋਨੋਂ ਚੀਜ਼ਾਂ ਚਾਹੀਦੀਆਂ ਨੇ ਰੰਗ ਵੀ ਚਾਹੀਦਾ ਹੈ ਖੁਸ਼ਬੂ ਵੀ ਚਾਹੀਦੀ ਹੈ ਨਾਮ ਦਾ ਰੰਗ ਚਾਹੀਦਾ ਹੈ ਜਾਂ ਹਰ ਰੰਗ ਲਾ ਕੇ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ ਆਪੋ ਹਰ ਇੱਕ ਰੰਗ ਹੈ ਆਪੋ ਦੋ ਰੰਗੀ ਰੰਗ ਜਿਹੜਾ ਹੈ ਉਹ ਹੈ ਨਾਮ ਦਾ ਸਿਮਰਨ ਦਾ ਤੇ ਇਸ ਨਾਮ ਦੇ ਰੰਗ ਤੋਂ ਜੋ ਖੁਸ਼ਬੂ ਚੱਲਦੀ ਹੈ ਉਹ ਹੈ ਸੇਵਾ ਦੀ ਦਰਅਸਲ ਸਿੱਖ ਧਰਮ ਨੂੰ ਦੋ ਅੰਗਾਂ ਵਿੱਚ ਕਿਹਾ ਜਾਏ ਕਿਹਾ ਨਹੀਂ ਜਾਂਦਾ ਲੇਕਿਨ ਸਮਝਣ ਸਮਝਾਉਣ ਵਾਸਤੇ ਕਿਹਾ ਜਾਏ ਫਾਦਰ ਹੁੱਡ ਟੂ ਆਲ ਮਾਈਟੀ ਬ੍ਰਦਰ ਹੁੱਡ ਟੂ ਮੈਨ ਮਾਈ ਮਨੁੱਖਤਾ ਨਾਲੋਂ ਭਰਾਵਾਂ ਦਾ ਰਿਸ਼ਤਾ ਤੇ ਪਰਮਾਤਮਾ ਨਾਲੋਂ ਪਿਤਾ ਦਾ ਰਿਸ਼ਤਾ ਜੇ ਪਿਤਾ ਦਾ ਰਿਸ਼ਤਾ ਹੋਵੇਗਾ ਨਾਮ ਦਾ ਰੰਗ ਹੋਵੇਗਾ ਤਾਂ ਇਨਸਾਨੀਅਤ ਦੀ ਸੇਵਾ ਉਸਦੇ ਅੰਦਰੋਂ ਨਿਕਲੇਗੀ ਰੁਕੇਗੀ ਨਹੀਂ ਜਿਹੜਾ ਸੇਵਾ ਕਰ ਸਕੇ ਸਤਿਗੁਰੂ ਨੂੰ ਪ੍ਰਸੰਨ ਹੀ ਨਹੀਂ ਆਇਆ ਜਿਹੜੀ ਗੱਲ ਭਾਈ ਸਾਹਿਬ ਗੁਰਦਾਸ ਜੀ ਨੇ ਲਿਖੀ ਹੈ ਨਾ ਵਿਣ ਸੇਵਾ ਧ੍ਰਿਗ ਹੱਥ ਪੈਰ ਹੁਰ ਨਿਹਲ ਕਰਨੀ ਤੇ ਇਸ ਪੰਕਤੀ ਨੂੰ ਜਦੋਂ ਗਲਗੀਧਰ ਪਾਤਸ਼ਾਹ ਨੇ ਪੜ੍ਹ ਕੇ ਸੁਣਾਇਆ ਸੀ ਉਸ ਨੌਜਵਾਨ ਨੂੰ ਜਿਸ ਨੇ ਪਾਣੀ ਦਿੱਤਾ ਸੀ ਤੇ ਸੱਚਾ ਪਾਤਸ਼ਾਹ ਨੇ ਹੱਥ ਵੇਖ ਲਏ ਕਹਿਣ ਲੱਗੇ ਬੜੇ ਮੁਲਾਇਮ ਤੇ ਤੂਲੇ ਦੇ ਹੱਥ ਹਨ ਉਹ ਨੌਜਵਾਨ ਬੜੀ ਆਕੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੀ ਬੜੀ ਕਿਰਪਾ ਹੈ ਸੱਚਾ ਪਾਤਸ਼ਾਹ ਕਹਿਣ ਲੱਗੇ ਸਾਡੀ ਕਿਰਪਾ ਕਿਹੜੀ ਕਿਰਪਾ ਤੇ ਉਸ ਕਿਰਪਾ ਨੂੰ ਤੂੰ ਨਾਪ ਦਾ ਦੱਸਣਾ ਲੈ ਪੈਮਾਨਾ ਕੀ ਹੈ ਉਹ ਨੌਜਵਾਨ ਕਹਿਣ ਲੱਗਾ ਮਹਾਰਾਜ ਇਤਨੀ ਕਿਰਪਾ ਹੈ ਧਨ ਦੌਲਤ ਦਾ ਅੰਬਾਰ ਹੈ ਇਸ ਹੱਥਾਂ ਹੱਥਾਂ ਨਾਲੇ ਤੀਲਾ ਵੀ ਦੋਰਾ ਕਰਕੇ ਨਹੀਂ ਵੇਖਿਆ ਕਦੀ ਪਾਣੀ ਨਾ ਪੀਤਾ ਨਾ ਪਿਲਾਇਆ ਹੈ ਸੱਚਾ ਪਾਤਸ਼ਾਹ ਅੱਜ ਪਹਿਲੀ ਵਾਰ ਆਪ ਨੂੰ ਪਾਣੀ ਪਿਲਾਇਆ ਹੈ ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਪਾਣੀ ਵਾਪਸ ਕਰ ਦਿੱਤਾ ਉਸ ਨੌਜਵਾਨ ਨੂੰ ਕਹਿਣ ਲੱਗੇ ਨੌਜਵਾਨ ਬ੍ਰਿਸ਼ਟੀ ਹੱਥਾਂ ਨਾਲੇ ਅਸੀਂ ਪਾਣੀ ਪਰਵਾਹ ਨਹੀਂ ਕਰ ਸਕਦੇ ਉਹਨੇ ਕਿਹਾ ਮਹਾਰਾਜ ਤੇ ਬ੍ਰਿਸ਼ਟੋ ਹੱਥ ਕੀਤੇ ਹਨ, ਕਈ ਵਾਰ ਹੱਥ ਧੋਤੇ ਹਨ, ਸੁੱਕੇ ਕੀਤੇ ਹੋਏ ਹਨ, ਅੱਜ ਤੱਕ ਕੁਛ ਨਹੀਂ ਕੀਤਾ। ਸੱਚਾ ਪਾਤਸ਼ਾਹ ਕਹਿਣ ਲੱਗੇ ਇਸੇ ਕਰਕੇ ਤੇਰੇ ਬ੍ਰਿਸ਼ਟੋ ਹੱਥ ਹਨ, ਜਿਹੜਾ ਸਿੱਖ ਕਦੀ ਸੇਵਾ ਨਾ ਕਰ ਸਕਿਆ ਹੋਵੇ ਨਾ ਉਸਦੇ ਹੱਥ ਬ੍ਰਿਸ਼ਟ ਹਨ, ਤੇ ਬ੍ਰਿਸ਼ਟ ਹੱਥ ਹੋਵੇ ਕੋਈ ਚੀਜ਼ ਪਰਵਾਹ ਨਹੀਂ ਕਰਦਾ। ਨਾਮ ਦਾ ਰੰਗ ਸੇਜਾ ਦੀ ਖੁਸ਼ਬੋ ਇਹ ਹੋਲੇ ਮਹੱਲੇ ਦਾ ਤਿਉਹਾਰ ਹੈ। ਇਸ ਵੇਲੇ ਜਿਹੜੀ ਸ਼ਸਤਰਾਂ ਦੀ ਵਿੱਦਿਆ ਹੈ ਉਹ ਵੀ ਬੜੀ ਜ਼ਰੂਰੀ ਰੱਖੀ ਹੈ, ਕਿਉਂਕਿ ਅੱਜ ਦਾ ਸ਼ਬਦ ਥੋੜ੍ਹਾ ਜਿਹਾ ਲੰਮੇਰਾ ਹੈ, ਮਾਰੂ ਰਾਤ ਦੇ ਸ਼ੋਲਿਆਂ ਦੇ ਵਿੱਚ ਹੈ, ਤੇ ਸਮਾਂ ਜ਼ਿਆਦਾ ਨਾ ਹੋਏ। ਅੱਖਰੀ ਅਰਥ ਵੀ ਆਪਣੇ ਸਰਵਿਸ ਕਰਨੇ ਨੇ ਪਰ ਆਪਣਾ ਮਨ ਬਣਾਉਣਾ ਹੈ। ਦੋ ਚੀਜ਼ਾਂ ਨਾਲੇ ਸਰਦਾਰਿਆਂ ਦੇ ਨਾਂ ਤੋਂ, ਅਨੰਦਪੁਰ ਸਾਹਿਬ ਦੇ ਕਿਲਿਆਂ ਦੇ ਨਾਂ ਤੋਂ ਜੋ ਪ੍ਰੇਰਨਾ ਹੈ, ਤੇ ਕੇਸਰੀ ਰੰਗ ਤੋਂ ਜੋ ਸਾਨੂੰ ਪ੍ਰੇਰਨਾ ਸਤਿਗੁਰੂ ਨੇ ਦਿੱਤੀ ਹੈ ਉਹ ਹੈ ਨਾਮ ਦਾ ਰੰਗ ਤੇ ਸੇਵਾ ਦੀ ਖੁਸ਼ਬੋ। ਗਰੀਬ ਨਿਵਾਸ ਦਾ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਦਿ ਸ਼ਬਦ ਦੇ ਜੋ ਸਾਨੂੰ ਸੇਧ ਦਿੱਤੀ ਹੈ ਪੂਰੀ ਮਨੁੱਖਤਾ ਨੂੰ, ਇੱਕ ਇੱਕ ਬਚਨ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਆਪ ਸਰਵਨ ਕਰੋ, ਦਾਸ ਆਪ ਨੂੰ ਵੱਖਰੀ ਅਰਥ ਕਰੋ, ਇੱਕ ਵਾਰੀ ਫਿਰ ਸਾਰੇ ਪਿਆਰਾ ਲਾਗੋ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹਲਾ ਪਹਿਲਾ, ਦੂਜੀ ਗੁਰਮਤ ਅੰਨੀ ਬੋਲੀ।
ਸੱਚਾ ਪਾਤਸ਼ਾਹ ਜੀ ਮਾਰੂ ਰਾਤ ਦੇ ਸ਼ਬਦਾਂ ਨੂੰ ਫਰਮਾਨ ਕਰ ਰਹੇ ਨੇ, ਦੂਜੀ ਗੁਰਮਤ ਅੰਨੀ ਬੋਲੀ। ਜਿਹੜੇ ਗੁਰਮਤ ਰੱਖਦੇ ਨੇ ਦੂਜਾ ਭਾਵ ਰੱਖਦੇ ਨੇ, ਇੱਕ ਗੁਰੂ ਦਾ ਆਸਰਾ ਛੱਡ ਕੇ ਕਿਸੇ ਹੋਰ ਦੀ ਝਾਤ ਰੱਖਦੇ ਹਨ। ਜਿਹੜਾ ਸਿੱਖ ਨੂੰ ਮਨਾ ਕੀਤਾ ਹੈ ਤੁਮੇ ਛਾਤ ਤੋ ਕਬਰ ਨਾ ਪਿਆਓ, ਜੋਬਰ ਚਾਹੂੰ ਸੋ, ਸਾਰੇ ਪੜ੍ਹੋ ਬਚੋ, ਜੋਬਰ ਚਾਹੂੰ ਸੋ ਤੁਮੇ ਪਾਓ। ਸਜੇ ਪਾਤਸ਼ਾਹ ਨੇ ਬੜਾ ਮਾਣ ਕੀਤਾ ਹੈ ਇਸ ਗੱਲ ਦਾ, ਸਭ ਦੁਆਰ ਤੋਂ ਛੱਡ ਕੇ ਤੇ ਤੁਹਾਰੇ ਦੁਆਰ ਬਾਹੇ ਗਏ ਕੀ ਲਾਗਿਆ ਗੋਬਿੰਦ ਦਾਸ ਦੁਆਰ। ਦੂਜੀ ਚਿੱਤ ਲਾ ਜਿਹੜਾ ਦੂਜਾ ਕੰਮ ਹੈ ਨਾ ਉਹ ਕੋਈ ਕੋਈ ਨਹੀਂ ਦੇਵੇਗਾ। ਉਸ ਨੂੰ ਸਤਿਗੁਰੂ ਨੇ ਇਹ ਵੀ ਕਿਹਾ ਹੈ ਜਿੰਨਾ ਨਾਮ ਸੁਹਾਗਣੀ ਤਿੰਨਾ ਝਾਕ ਨਾ ਹੋ। ਜਿਸ ਤਰ੍ਹਾਂ ਕੋਈ ਸੁਹਾਗਣ ਦਾ ਝਾਕ ਦੂਜੇ ਪਾਸੇ ਨਹੀਂ ਹੁੰਦੀ, ਸਿੱਖ ਸੁਹਾਗਣ ਦੀ ਤਰ੍ਹਾਂ ਗੁਰੂ ਦੇ ਪਰਮਾਤਮਾ ਤੋਂ ਇਲਾਵਾ ਕਿਸੇ ਜਗ੍ਹਾ ਤੇ ਝਾਕ ਨਹੀਂ ਰੱਖਦਾ। ਕਿਸੇ ਕਾਲੇ ਪੱਥਰ, ਨੀਲੇ ਪੱਥਰ, ਲਾਲ ਪੱਥਰ ਉਸਦੀ ਝਾਕ ਨਹੀਂ ਰੱਖਦਾ। ਸਿੱਖ ਦੇ ਵਾਸਤੇ ਤਾਂ ਇੱਕੋ ਆਸਰਾ ਹੈ, ਉਹ ਆਸਰਾ ਹੈ ਤੁਮੇ ਛਾਤ ਕੋ ਅਵਰ ਨਾ ਪਿਆਓ, ਜੋਬਰ ਚਾਹੋ ਸੋ ਤੁਮੇ ਪਾਓ। ਇਹ ਮਾਨ ਕੀਤਾ ਹੈ ਸਦਕ ਦੁਆਰ ਕੋ ਛਾਤ ਕੇ ਗਏ ਤੁਹਾਰੋ ਦੁਆਰ ਬਾਹੇ ਗਏ ਕੀ ਲਾਗਿਆ ਗੋਬਿੰਦ ਦਾਸ ਤੁਹਾਰ। ਸੱਚਾ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਜੀਵ ਹੈ ਨਾ ਆਮ ਸੰਸਾਰੀ ਦੂਜੇ ਪੰਨ ਕਰਕੇ ਹਮੇਸ਼ਾ ਹੀ ਅੰਦਰੋਂ ਕਮਜ਼ੋਰ ਰਹਿੰਦੇ ਹਨ।
ਕਾਮ ਕ੍ਰੋਧ ਦੀ ਕੱਚੀ ਚੋਲੀ,
ਸੱਚਾ ਪਾਤਸ਼ਾਹ ਕਹਿੰਦੇ ਨੇ ਕਾਮ ਵਿੱਚ ਕ੍ਰੋਧ ਉਹਨਾਂ ਦਾ ਜਿਹੜਾ ਸਰੀਰ ਹੈ ਨਾ ਉਹ ਬੜਾ ਹੀ ਕੱਚਾ ਕਮਜ਼ੋਰ ਹੋ ਜਾਂਦਾ ਹੈ। ਕਾਮ ਕ੍ਰੋਧ ਕਾਲਾ ਤੋਂ ਕਾਲੇ ਜੋ ਕੰਚਨ ਸੁਹਾਗਾ ਢਾਲੇ, ਸਾਰਾ ਸਰੀਰ ਡਾਲ ਦਿੰਦਾ ਹੈ ਕਾਮ ਕ੍ਰੋਧ ਦੀ ਕੱਚੀ ਚੋਲੀ। ਇਹ ਸਰੀਰ ਰੂਪ ਜਿਹੜੀ ਚੋਲੀ ਹੈ ਨਾ ਇਹ ਕਾਮ ਦੇ ਕ੍ਰੋਧ ਵਿੱਚ ਬੜੀ ਕੱਚੀ ਕਮਜ਼ੋਰ ਹੋ ਜਾਂਦੀ ਹੈ।
ਘਰ ਵਰ ਸਹਜਨ ਜਾਣ ਸੋਹਰ,
ਸੱਚਾ ਪਾਤਸ਼ਾਹ ਕਹਿੰਦੇ ਨੇ ਆਪਣੇ ਘਰ ਨੂੰ ਆਪਣੇ ਵਰ ਨੂੰ ਘਰ ਹਿਰਦੇ ਰੂਪ ਘਰ ਵਰ ਪਰਮਾਤਮਾ ਰੂਪ ਵਰ ਉਸ ਨੂੰ ਨਹੀਂ ਜਾਣਦੇ। ਛੋਹਰ ਛੋਹਰ ਦੇ ਅਰਥ ਹੁੰਦੇ ਨੇ ਛੋਟੀ ਮੱਤ ਦੀ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਆਪਣੇ ਹਿਰਦੇ ਰੂਪ ਘਰ ਨੂੰ ਤੇ ਪਰਮਾਤਮਾ ਰੂਪ ਵਰ ਨਹੀਂ ਜਾਣਦੀ। ਸੱਚੇ ਪਾਤਸ਼ਾਹ ਨੇ ਸਾਨੂੰ ਸੇਧ ਬੜੀ ਪਿਆਰੀ ਦਿੱਤੀ ਹੈ। ਵੱਡੇ ਭਾਗਾਂ ਦੀ ਨਿਸ਼ਾਨੀ ਆਉਂਦੀ ਹੈ ਜਦੋਂ ਕਿਸੇ ਇਸਤਰੀ ਨੂੰ ਵਰ ਦੇ ਘਰ ਚੰਗਾ ਮਿਲਦਾ ਹੈ, ਉਸਨੂੰ ਟਿਕਾਉ ਵਾਲਾ ਹੋ ਜਾਂਦਾ ਹੈ। ਗੁਰਦੇਵ ਗੁਰਮਾਨ ਕਰਦੇ ਨੇ, ਕਹੁ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲਾਗੇ ਜੀ ਸਭ ਕਸੂਰ ਹੈ। ਝੋਰੇ ਚਿੰਤਾ ਫਿਕਰ ਸਭ ਤੋਂ ਵਰ ਚੰਗਾ ਮਿਲ ਗਿਆ ਤੇ ਘਰ ਚੰਗਾ ਮਿਲ ਗਿਆ। ਕਦੀ ਕਦੀ ਬਦਕਿਸਮਤ ਵੀ ਆਉਂਦੀ ਹੈ, ਕਿਸੇ ਨੂੰ ਵਰ ਚੰਗਾ ਮਿਲਦਾ ਤਾਂ ਘਰ ਚੰਗਾ ਨਹੀਂ ਆਉਂਦਾ, ਜੇ ਘਰ ਚੰਗਾ ਆਉਂਦਾ ਤੇ ਵਰ ਨਿਕੰਮਾ ਆਉਂਦਾ ਹੈ। ਇਸਤਰੀ ਦੇ ਰੂਪ ਦੇ ਵਿੱਚ ਵਰ ਤੇ ਘਰ ਦੋਨੋਂ ਚਾਹੀਦੇ ਨੇ ਚੰਗੇ। ਕਹੋ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲਾਗੇ ਜੀ ਸਭ ਕਸੂਰ ਹੈ। ਸਾਰੇ ਝੋਰੇ ਖਤਮ ਹੋ ਜਾਂਦੇ ਨੇ, ਪਰ ਜਿਹੜੀ ਛੋਟੀ ਬੁੱਧੀ ਦੀ ਇਸਤਰੀ ਹੈ ਉਹ ਆਪਣੇ ਵਰ ਦੀ ਵੀ ਤੇ ਘਰ ਦੀ ਕਦਰ ਨਹੀਂ ਜਾਣਦੀ। ਆਪਣਾ ਘਰ ਜਿਹੜਾ ਹੈ ਉਹ ਵਿਗਾੜ ਦਿੰਦੀ ਹੈ, ਖਰਾਬ ਕਰਦੀ ਹੈ, ਤੇ ਆਪਣੇ ਵਰ ਨਾਲੇ ਛੋਟੀ ਨਾਲੇ ਵਿਗਾੜ ਦਿੰਦੀ ਹੈ। ਜੇ ਇਸਤਰੀ ਆਪਣੇ ਵਰ ਨਾਲੇ ਵਿਗਾੜ ਦੇਵੇ ਤੇ ਘਰ ਨੂੰ ਖਰਾਬ ਕਰ ਦੇਵੇ, ਉਸਨੂੰ ਸਤਿਗੁਰੂ ਜੀ ਕਹਿੰਦੇ ਨੇ ਉਹ ਛੋਟੀ ਹੈ, ਯਾਨੀ ਕਿ ਇੱਕ ਛੋਟੀ ਬੁੱਧੀ ਦੀ ਇਸਤਰੀ ਹੈ।
ਬਿਨ ਤਿਰ ਨੀਂਦ ਨਾ ਪਾਈ ਹੈ।
ਸੱਚਾ ਪਾਤਸ਼ਾਹ ਕਹਿੰਦੇ ਨੇ ਫਿਰ ਪਰਮਾਤਮਾ ਪਤੀ ਤੋਂ ਬਿਨਾਂ ਉਸਨੂੰ ਨੀਂਦ ਆਰਾਮ ਠੀਕ ਨਹੀਂ ਮਿਲ ਸਕਦਾ। ਬਿਨ ਤਿਰ ਨੀਂਦ ਨਾ ਪਾਈ ਹੈ, ਪਤੀ ਪਤੀ ਤੋਂ ਬਿਨਾਂ, ਆਪਣੇ ਪਤੀ ਤੋਂ ਬਿਨਾਂ ਉਸਨੂੰ ਨੀਂਦ ਨੀਂਦ ਅਰਥਨ ਆਰਾਮ ਚੈਨ ਸੁਖ ਪ੍ਰਾਪਤ ਨਹੀਂ ਹੋਵੇ।
ਅੰਤਰ ਅਗਨ ਜਲੈ ਭੜਕਾਰੀ,
ਸਤਿਗੁਰੂ ਕਹਿੰਦੇ ਨੇ ਉਸਦੇ ਅੰਦਰ ਕਾਮ ਤੇ ਕ੍ਰੋਧ ਦੀ ਅੱਗ ਜਿਹੜੀ ਹੈ ਨਾ ਹੰਕਾਰ ਦੀ ਭਾਵੇਂ ਬਚਾ ਕੇ ਬੱਲੀ ਹੋਈ ਹੈ।
ਮਨਮੁਖ ਤੱਕੇ ਕੁੰਡਾਚਾਰੀ,
ਉਹ ਐਸੇ ਮਨਮੁਖ ਜਿਹੜੇ ਹਨ, ਜਿਹੜੀ ਇਸਤਰੀ ਛੋਟੀ ਹੋ ਗਈ, ਛੋਟੀ ਮਾਤਾ ਹੋ ਗਈ, ਚਾਰੇ ਪਾਸੇ ਆਪਣੇ ਪਤੀ ਨੂੰ ਛੋੜ ਕੇ ਹੋਰ ਪਾਸੇ ਤਾਂ ਝਾਕ ਰੱਖਦੀ ਹੈ, ਪਰ ਜਿੱਥੋਂ ਸੁੱਖ ਮਿਲਣਾ ਸੀ ਉਸ ਦੇ ਨਾਲ ਨਹੀਂ ਜੁੜਦੀ। ਆਪਣੇ ਹੰਕਾਰ ਕਰਕੇ, ਛੋਟੀ ਮੱਤ ਕਰਕੇ ਆਪਣੇ ਪਤੀ ਨਾਲ ਵਿਗਾੜ ਦਿੰਦੀ ਹੈ।
ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਆ।
ਸੱਚਾ ਪਾਤਸ਼ਾਹ ਕਹਿੰਦੇ ਨੇ ਸੁੱਖ ਦੇ ਵਾਸਤੇ ਉਸਦਾ ਮਾਲਕ ਸਤਿਗੁਰੂ ਹੈ, ਪਰਮਾਤਮਾ ਹੈ। ਐਸੇ ਸਤਿਗੁਰੂ, ਐਸੇ ਪਰਮਾਤਮਾ ਤੋਂ ਬਿਨਾਂ ਦੱਸੋ, ਉਸਦੀ ਸੇਵਾ ਕੀਤੇ ਬਿਨਾਂ, ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ, ਦੱਸੋ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਭਾਵ, ਨਹੀਂ ਪ੍ਰਾਪਤ ਹੋ ਸਕਦਾ।
ਸੱਚੇ ਹਾਥ ਵਡਾਈ ਹੈ,
ਵਡਿਆਈ ਸੱਚੇ ਮਾਲਕ ਦੇ ਹੱਥ ਚ ਹੈ, ਜਿਸ ਨੇ ਸੋਝੀ ਦੇ ਦੇਵੇ। ਪਤੀ ਤੋਂ ਬਿਨਾਂ ਜੀਵਨ ਦਾ ਸੁੱਖ ਨਹੀਂ ਹੋ ਸਕਦਾ, ਪਰਮੇਸ਼ਰ ਤੋਂ ਬਿਨਾਂ, ਗੁਰੂ ਤੋਂ ਬਿਨਾਂ ਆਤਮਕ ਸੁੱਖ ਨਹੀਂ ਹੋ ਸਕਦਾ। ਇਹ ਵਡਿਆਈ ਸਮਝ ਮਾਲਕ ਜਿਸ ਨੂੰ ਦੇਵੇ ਉਸ ਨੂੰ ਮਿਲਦੀ ਹੈ।
ਕਾਮ ਕ੍ਰੋਧ ਅਹੰਕਾਰ ਨਿਵਾਰੇ,
ਸਤਿਗੁਰੂ ਉਸ ਦੇ ਅੰਦਰ ਦਾ ਕਾਮ ਵੀ ਕ੍ਰੋਧ ਵੀ ਇਹ ਨਿਵਾਰ ਦਿੰਦਾ ਹੈ, ਖਤਮ ਕਰ ਦਿੰਦੇ ਹੈ।
ਤਸਕਰ ਪੰਚ ਸ਼ਬਦ ਸੰਘਾਰੇ,
ਉਸਦੇ ਅੰਦਰ ਜਿਹੜੇ ਚੋਰ ਹਨ ਪੰਜ, ਉਹਨਾਂ ਦਾ ਸੰਹਾਰ ਗੁਰੂ ਕਰ ਦਿੰਦਾ ਹੈ ਸ਼ਬਦ ਦੇ ਰਾਹੀਂ, ਉਪਦੇਸ਼ ਦੇ ਰਾਹੀਂ। ਹਾਂਜੀ,
ਗਿਆਨ ਖੜਗ ਲੈ ਮਨ ਨੂੰ ਲੂਝਾ,
ਐਸਾ ਪੁਰਖ ਗਿਆਨ ਦੀ ਖੜਗ ਕਟਾਰ ਲੈ ਕੇ, ਖੜਗ ਦੇ ਅਰਥ ਤਲਵਾਰ, ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲੇ ਆਪ ਲੜਦਾ ਹੈ, ਭਾਵ ਆਪਣੇ ਮਨ ਨੂੰ ਗਿਆਨ ਦੇ ਰਾਹੀਂ ਸਮਝਾਉਂਦਾ। ਹਾਂਜੀ,
ਮਨਸਾ ਮਨਹੀ ਸਮਾਈ ਹੈ,
ਅੰਦਰ ਜਿਹੜੀ ਮਾਨਸਿਕ ਵਿਕਾਰਾਂ ਦੀ ਕਿਰਤੀ ਹੈ ਉਹ ਅੰਦਰ ਹੀ ਅੰਦਰ ਸਮਾ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਗਿਆਨ ਦੇ ਰਾਹੀਂ ਆਪਣੇ ਆਪ ਨੂੰ ਸਮਝਾਉਂਦਾ ਹੈ। ਇੱਕ ਜ਼ਰੂਰੀ ਗੱਲ ਹੈ, ਮਨ ਸਮਝਾਉਣ ਕਾਰਨੇ ਕੱਚੇ ਤੋਂ ਪੜ੍ਹੀਏ ਗਿਆਨ, ਗਿਆਨ ਦੇ ਰਾਹੀਂ ਆਪਣੇ ਮਨ ਨੂੰ ਜੋ ਸਮਝਾਉਂਦਾ ਹੈ ਉਸਨੂੰ ਮਨ ਦੇ ਵਿਕਾਰ, ਮਨ ਦੇ ਹੀ ਸਾਰੇ ਹੀ ਖਤਮ ਹੋ ਜਾਂਦੇ ਹਨ।
ਮਾਂ ਕੀ ਰਗਤ ਪਿਤਾ ਬਿੰਦ ਧਾਰਾ।
ਸੱਚਾ ਪਾਤਸ਼ਾਹ ਕਹਿੰਦੇ ਨੇ ਵੇ ਕੁਛ ਕੁਦਰਤ ਦੇ ਨਿਯਮ ਦੇ ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਪਿਤਾ ਦੇ ਬਿੰਦ ਦੇ ਬਿੰਦ ਨਾਲੇ ਮਾਂ ਦੇ ਖੂਨ ਨਾਲੇ ਮਾਲਕ ਨੇ ਸਰੀਰ ਬਣਾਇਆ ਹੈ, ਧਾਰਨ ਕਰਵਾਇਆ ਹੈ।
ਮੂਰਤ ਸੂਰਤ ਕਰ ਆਪਾਰਾ,
ਮਨੁੱਖ ਦੀ ਮੂਰਤ ਦੀ ਸੂਰਤ ਕਿਤਨੀ ਖੂਬਸੂਰਤ ਬਣਾ ਕੇ ਮਾਲਕ ਨੇ ਇਸ ਜਗਤ ਵਿੱਚ ਦਿੱਤੀ ਹੈ।
ਜੋਤ ਦਾਤ ਦੇਤੀ ਸਭ ਤੇਰੀ,
ਮਾਲਕ ਨੇ ਇਸ ਦੇ ਅੰਦਰ ਜੋਤ ਵੀ ਤੇ ਮਨੁੱਖ ਹੋਣ ਦੀ ਜ਼ਾਤ, ਜੋਤ
ਜਮਣ ਮਰਨਾ,
ਆਪ ਹੀ ਮੇਰੇ ਪਰਮੇਸ਼ਰ ਦੀ ਜਾਂਦੇ ਮਰਨਾ, ਫਿਰ ਮਰਨਾ, ਫਿਰ ਜੰਮਣਾ, ਇਹ ਜੰਮਣ ਮਰਨ ਦਾ ਜਿਹੜਾ ਗੇੜ ਹੈ ਮਾਲਕ ਜੀ ਤੁਸੀਂ ਆਪ ਹੀ ਕੀਤਾ ਹੋਇਆ ਹੈ।
ਗੁਰਤੇ ਸਮਝ ਪੜੀ ਕਿਆ ਡਰਨਾ,
ਜਦੋਂ ਪਤਾ ਚੱਲ ਗਿਆ ਗੁਰੂ ਤੋਂ ਸਮਝ ਆ ਗਈ, ਜੰਮਣਾ ਵੀ ਉਸਦੀ ਤਰਫੋਂ ਮਰਨਾ ਵੀ ਉਸਦੀ ਤਰਫੋਂ, ਤਾਂ ਮਰਨ ਤੋਂ ਡਰਨ ਦੀ ਕੀ ਲੋੜ ਹੈ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਬੀਰ ਜੀ ਕਹਿੰਦੇ ਨੇ ਐਸੇ ਪੁਰਖ ਨੂੰ ਮਰਨ ਦਾ ਡਰ ਖਤਮ ਹੋ ਜਾਂਦਾ ਹੈ।
ਤੂੰ ਦਿਆਲ ਦਇਆ ਕਰ ਦੇਖੇ,
ਮਾਲਕ ਜੀ ਤੂੰ ਦਇਆਲੂ ਹੈ, ਬਹੁਤ ਦਇਆ ਕਰਦਾ ਹੈ ਤੇ ਦਇਆ ਨਾਲੇ ਹੀ ਸਾਨੂੰ ਵੇਖਦਾ ਹੈ, ਵੇਖਦਾ ਵੀ ਹੈ ਦੇਂਦਾ ਵੀ ਹੈ। ਦੀਨ ਦਇਆਲ ਦਇਆ ਨਿਧ, ਦੇਖਣ ਦੇਖਤ ਹੈ ਪਰ ਵੇਖ ਨਾ ਹਾਰੇ। ਏਡਾ ਦੀਨਾ ਤੇ ਦਇਆ ਕਰਨ ਵਾਲਾ ਹੈ, ਕਿਤਨਾ ਮਨ ਟਿਕਦਾ ਹੈ ਇਹ ਗੱਲ ਸੁਣ ਕੇ, ਪੜ੍ਹ ਕੇ, ਸਮਝ ਕੇ, ਕਿਤਨਾ ਹੁਲਾਰਾ ਮਿਲਦਾ ਹੈ। ਦੀਨ ਦਿਆਲ ਦਿਆਲ ਦੋਹਨ ਦੇਖਤ ਹੈ ਪਰ ਵੇਖ ਨਾ ਹਾਰੇ। ਦੋ ਵੇਖਦਾ ਹੈ, ਐਬ ਦਾ ਪਤਾ ਹੈ, ਸੱਚ ਹੈ ਸਾਡੇ ਅੰਦਰ ਕਿਤਨੇ ਐਬ ਹਨ ਲੋਕੀ ਨਹੀਂ ਜਾਣਦੇ, ਪਰ ਉਸ ਕੋਲੋਂ ਕੋਈ ਮੁਕਾ ਸਕਦਾ ਹੈ? ਅੱਗੋਂ ਦੇਖੇ ਪਿੱਛੋਂ ਦੇਖੇ ਤੁਸੀਂ ਕਹਾਂ ਛੁਪਾਏ, ਤੇਰੇ ਕੋਲੋਂ ਕੋਈ ਮੁਕਾ ਸਕਦਾ ਹੈ? ਘੱਟੇ ਅੰਦਰ ਕੀ ਜਾਣਤ ਭਲੇ ਹੋਵੇਗੀ ਪੀਰ ਪਛਾਣ। ਜਦੋਂ ਆਏਗੀ ਤੂੰ ਆਪੇ ਸਭ ਕੁਛ ਜਾਣਦਾ, ਤੂੰ ਸਭ ਕੁਛ ਜਾਣਦਾ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਮਾਲਕ ਜੀ ਸਾਰੀ ਦਾਤ ਤੇ ਜੋਤ ਤੇਰੀ ਹੈ ਤੇ ਤੂੰ ਇਤਨਾ ਦਿਆਲੂ ਹੈ, ਸਾਨੂੰ ਦਾਤਾ ਦੇ ਹੀ ਜਾਂਦਾ ਹੈ।
ਦੁੱਖ ਦਰਦ ਸਰੀਰ ਹੋ ਜਾਈਏ,
ਉਸ ਦੇ ਅੰਦਰ ਜਿਸ ਨੂੰ ਸਮਝ ਆ ਜਾਏ ਦੁੱਖ ਵੀ ਤੇ ਦਰਦ ਵੀ, ਉਸਦੇ ਸਰੀਰੋਂ ਨਿਕਲ ਜਾਂਦਾ ਹੈ।
ਨਿਜਰ ਬੈਸ ਰਹੇ ਭਾਉ ਖਾਇਆ,
ਸੱਚਾ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਦੇ ਹਿਰਦੇ ਦੇ ਘਰ ਵਿੱਚ ਜਿਹੜਾ ਟਿਕ ਜਾਂਦਾ ਹੈ, ਬਹਿ ਜਾਂਦਾ ਹੈ, ਭਾਉ ਖਾਇਆ, ਸਮਝ ਲਓ ਉਸਨੇ ਸਾਰਾ ਡਰ ਖਤਮ ਕਰ ਦਿੱਤਾ, ਖਾਇਆ ਗਿਆ ਖਤਮ ਕਰ ਦਿੱਤਾ।
ਧਾਵਤ ਰਾਖੀ ਠਾਕ ਰਹਾਇਆ,
ਮਨ ਬਾਰ ਬਾਰ ਦੌੜਦਾ ਸੀ ਨਾ, ਧਾਵਤ ਰਾਖੇ ਠਾਕ ਰਹਾਇਆ, ਉਸ ਨੂੰ ਠੋਰ ਮਿਲ ਜਾਂਦੀ ਹੈ, ਟਿਕਾਣਾ ਮਿਲ ਗਿਆ, ਜਿਹੜਾ ਮਨ ਹਰ ਵਕਤ ਬਾਰ ਭਾਉਂਦਾ ਸੀ ਜਾਂਦਾ ਸੀ।
ਕਮਲ ਵਿਗਾਸ ਹਰੇ ਸਰ ਸੁਭਰ, ਕਮਲ ਵਿਗਾਸ ਹਰੇ ਸਰ ਸੁਭਰ,
ਪਾਤਸ਼ਾਹ ਕਹਿੰਦੇ ਨੇ ਉਸਦਾ ਹਿਰਦੇ ਰੂਪ ਕਮਲ ਜਿਹੜਾ ਹੈ ਵਿਗਾਸ ਕਿਹੜੇ ਦੇ ਵਿੱਚ ਆਉਂਦਾ ਹੈ, ਤੇ ਉਸਦਾ ਜੀਵਨ ਰੂਪ ਸਰੋਵਰ ਨਾਮ ਦੇ ਜਪ ਨਾਲੇ ਨਕੋ ਨਕ ਭਰ ਜਾਂਦਾ ਹੈ।
ਆਤਮ ਰਾਮ ਸਖਾਈ,
ਉਸਦੀ ਆਤਮਾ ਦੇ ਵਿੱਚ ਰਾਮ ਹੀ ਉਸਦਾ ਸਾਥੀ ਸਖਾਈ ਮਦਦਗਾਰ ਉਸ ਲੱਗਦਾ ਹੈ।
ਮਰਨ ਲਿਖਾਏ ਮੰਡਲ ਮੈਂ ਆਏ,
ਇੱਕ ਸਮਝ ਆ ਜਾਂਦੀ ਹੈ ਮੌਤ ਲਿਖਾ ਕੇ ਹੀ ਇਸ ਮੰਡਲ ਦੇ ਵਿੱਚ, ਇਸ ਜਨਮ, ਇਸ ਦੁਨੀਆਂ ਦੇ ਵਿੱਚ ਆਇਆ। ਐਸਾ ਕੋਈ ਵੀ ਪੁਰਖ ਨਹੀਂ ਹੈ ਜਿਹੜਾ ਜੰਮ ਪਿਆ ਉਹ ਮਰੇ ਨਾ, ਮਰਨ ਲਿਖਾਏ ਮੰਡਲ ਮੈਂ ਆਏ। ਜਦੋਂ ਜੰਮ ਹੋਇਆ मरना है ही। एक गल बड़ी गजब की है कुदरत ने, कोई किसी को दाम तो बचाए, गोली तो बचाए, तीर तलवार तो बचाए, जहर तो बचाए, पर कोई आदमी किसी को आज तक मौत तो नहीं बचा सकता। बाप बेटे को नहीं बचा सकिया, बेटा बाप को नहीं बचा सकिया, कोई पत्नी अपने पति को मरने नहीं बचा सकी, कोई पत्नी अपने पत्नी को मरने नहीं बचा सकिया। ऐसी चीज माता के अपने हाथ में है, मरण तो कोई किसी को नहीं बचा सकिया। जो जम गया उन्हें मरना ही, जो अपने से जानो मुआ उन्हें मरना ही। अस्थिर है तो उसका भगत है, उसका नाम हमेशा रहता है। नाम रहो साधु रहो रहे गुरु, उसका नाम रहता है, उसको नाम करके उसकी होम हमेशा है। असि कहने साहबजादे शहीद हो गए उसे आज तक जिंदे हैं, शरीर करके गुरु गोविंद सिंह जी महाराज इस स्थान को अलोक हो गए, जिन्हें अखा है वो आज भी देख सकते हैं, हाजरा हजूर के जाहिर जरूर हैं, वो किधरे जाते ही नहीं। जब उन्होंने आप वचन दे दिया, खालसा मेरे रूप है खास, खालसे में हम करो निवास, जेड़ा निवास अपना आप दस रहे भी मेरा निवास कितने है, मेरा रूप कितने है, तो किधरे गए सचा पाचा कहने ने। तो मालक के नाले जेड़ा आम मनुख है, मरण दिखाए मंडल में आए,
क्यों रहिए चरणा कर खाए।
सचा पाचा कहने ने शरीर करके कौन रहना है, चलना पर खाए पर खाए पर पाप उठते पराई जगह दे उठते केड़ी जगह दे उठते, मरण तो बाद चलना पैंदा है।
सच्चा अमर सच्चे अमरापुर,
सच्चा पाचा कहने ने मौत का केड़ा अमर, अमर मेरा कहने ने हुक्म, मौत का केड़ा हुक्म है वो जदों किसी नूं मिलदा है ते अमरापुर अमर परमात्मा दे उसका टिकाव होता है।
सो सच मिला बड़ाई
है, सो सच मिले बड़ाई है, ओ सच्चे परमात्मा नाल मिलता है, ते यही वड्याई उस जीव को मिलती है।
आप उपाया जगत सबाया,
उस मालिक ने आप सारा जगत उपाया पैदा किया है,
जिन श्रिया तिन धंधा लाया,
सच्चा पातशाह कहने ने उस मालिक ने ही सारा नु अपने धंधे विच लाया होया है।
सच्चा ऊपर अवर न दीसा,
सच्चा पातशाह कहने ने उस सच्चे तो ऊपर होर होता सानू कोई होर नहीं दिखदा,
सच्चे कीमत पाई है।
सच्चा पातशाह कहने ने सच्चा ही अपनी वड्याई कीमत नु किसे नु देंदा है, सच्चे की सच्चे परमात्मा की वड्याई कितनी वड्डी है।
अर्थ बोलना दिन चारे,
सच्चा पातशाह कहने ने यह जिहड़ा संसार है ना, यह समझ लो जिस तरह ओर पै रही होवे ते जानवरां नू चारन वास्ते जेड़े कोयल आदमी हैं जाते ने, गुद्दर हो गए होर हो गए अपने ढोल लै जाते ने, उठे छोटी जी झुग्गी बना लेंगे ने, खाने पीने का समान रखते ने, उठे जब पशु सारा चारा चर जाते ने उन्हों छोड़ के आ जाते ने। इसनों कहा जाता है बोल, गरीब नवाज सच्चा पातशाह कहने ने ऐसे बोल बोलड़े दिन चारे, चार दिनों के वास्ते आदमी इतने आता है, जिस तरह गोल आते ने जेड़े दूजे है वो आते ने, इस तरह इस संसार के जीव भी चार दिन आता है।
खेल तमाशा धंधुकारे,
सच्चा पातशाह कहने ने खेल खेलता है तमाशे करता है, ते अपने मोह धुंध आप अपना जीवन जिंदा है।
बाजी खेल गए बाजीगर,
सचा पाचा कहने जिंदगी की बाजी खेल गए हैं। खेल खेलने वाले बाजीगर जी
जो जिसे सपना भगलाई है,
सचा पाचा कहने हम समझ लो जिस तरह रात में सपना आया ते सुबह उठे कोई दसदा है मैं रात सपना देखा, मैं उठे चला गया, मैं ये मिल गया, मैं वो मिल गया, पर जदों अखा खुल दिया कुछ भी अपने पल्ले नहीं होता।
तिनका तखत मिली वडियाई,
बादशाह कहंदे ने उन्हां नूं हिरदे तखत उत्ते टिकण दी वडियाई मिलदी है।
निर्मा मन वसिया लिबलाई,
समझ लो उन्हां ने लिब ला के निर्भो परमात्मा नूं प्राप्त कीता होंदा है। जिहड़े हिरदे तखत उत्ते टिक के बैठदे हन,
खंडी ब्रह्मंडी पाताली पुरी,
खंडा दे ब्रह्मंडा दे पाताल दे सारियां पुरियां दे
तरभवन ताड़ी लाई है।
उस मालक ने तिन्ना भवना दे अपने टिकाव नूं रख्या होया है। ताड़ी लाने दे अर्थ ने अपनी जोत रखी हुई है।
साची नगरी तखत सच्चा
हरी नवाज सच्चा पातशाह कहंदे ने ओ सच्चे तखत ते सच्ची उठे बैठण वाले जिहड़े मालक ने बिठाए ने ओ उठे बैठे होंदे ने।
गुरमुख साच मिले सुख पावा,
गरीब नवाज सच्चा पातशाह कहंदे ने गुरमुख पुरखां नूं ओ सच मिलदा है, सच नाल ओ टिके होंदे हन।
साचे साचा तखत वडाई,
सच्चा पातशाह कहंदे ने सच ते टिक के ही उन्हां नूं हिरदे रूप तखत उते बैठण दी वडियाई मिलदी है।
गणत गवाई है,
हमें भी जड़ी गिनती है ना, मैं एक कीता वो कीता इतना दिता उतना दिता ऐसी गिनती मिलती है अहंकार की तो गवाह देते हैं।
गणत गणिया सहसा जिया,
सच्चा पातशाह कहंदे ने जिहड़े गिनतियां करवांदे ने परमात्मा दे अगे, मैं इतने गिनती दे पाठ कीते, मैं इतने गिनती दे पैसे दिते, चिंता पई होंदी है। गणत करावे सहसा जीए,
क्यों सुख पावे दूजा किया,
हमेशा ही उन्होंने दूजे तीजे टिके रहते ने, सुख किस तरह मिल सकता है। तिना गुणा दे रजो गुण तमो गुण सतो गुण भटकते रहते ने, गिनतियां करवा के दसो सुख किस तरह मिल सकता है, नहीं मिलता।
निर्मल एक निरंजन दाता,
मां जिसकी मैल नहीं लगती, अंजन तो रहित है, कालक तो रहित है, तो सिर्फ तो सिर्फ इको दाता परमात्मा है।
गुरु पूरे
गुरु
पूरे
तो ही अपनी इज्जत पत जी है ना वो प्राप्त होती है। असल विच है ही सच, जे गुरु पत रखे तां पत रहती है, जे मनुख दे वस च आ जाएगा बनी बनाई पत नूं उतार के चला जाता है। नेड़े तो नेड़े का आदमी है, नेड़े तो नेड़े का आदमी भावें उसने कोई ना मने पर अपनी तरफ कोशिश जरूर कर लैंदा है। होर गल एक पासे दी, गुरु अर्जन देव जी महाराज सचा पातशाह गुरु रामदास सतगुरु जी जदों ज्योति जोत समाए से गोइंदवाल साहब विच सदा गट्टा था चोरू ते गोइंदवाल आया से अपने मसंदा ते साथियां नूं वेख नाल लै के गुरु अर्जन देव जी महाराज सचा पातशाह दे पासे उंगल दा इशारा करके जिन्हों फिंगर पॉइंट कहते हैं उंगल दा इशारा करके उच्ची जी बोल के अपनी तरफ बेस्ती करता होया पृथ्वी चंद ने कहा सी बिख के पित मारियो देव गुरु ने तिलक ली, पिता नूं जहर दे के मार दिता तू ते दो गुणा दे गुरियाई का तिलक लैके बैठ गया है। तो सगा भरा सगा कोशिश घट की इसने, ये तो मालक ਜਿਸਦੀ ਰੱਖੇ ਨਾ ਉਸੇ ਦੀ ਪੱਤ ਰਹਿੰਦੀ ਹੈ। ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਂਦਾ ਹੈ। ਦੂਜੇ ਦੇ ਹੱਥ ਹੀ ਤੋਲਦਾ ਹੈ, ਜਿਸਦੀ ਆਪਣੀ ਪੱਤ ਨਹੀਂ ਆਉਂਦੀ ਉਹ ਲੋਕਾਂ ਦੀ ਪੱਤ ਉਤਾਰਦੇ ਨੇ। ਪੱਤ ਵਾਲੇ ਜਿਹੜੇ ਪੁਰਖ ਹਨ ਉਹ ਪੱਤ ਦਾ ਹਿੱਸਾ ਪਾਉਂਦੇ ਨੇ। ਇਸ ਵਾਸਤੇ ਕਿਹਾ ਗਿਆ ਹੈ ਸਿੱਖ ਦੇ ਵਾਸਤੇ ਜਿਹੜਾ ਗੁਰੂ ਦੇ ਦਾਰੇ ਤੇ ਆਉਂਦਾ ਸਿਰੋਪਾ ਦਾ ਮਤਲਬ ਇੱਜ਼ਤ, ਇੱਜ਼ਤ ਦੇਣੀ। ਗਰੀਬ ਨਵਾਜ਼ ਦਾ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਨੂੰ ਹੀ ਇਹ ਪੱਤ ਤੇ ਵਡਿਆਈ ਮਿਲਦੀ ਹੈ।
ਜੁਗ ਜੁਗ ਮਿਰਲੀ ਗੁਰਮੁਖ ਜਾਣਾ,
ਕੋਈ ਵਿਰਲਾ ਹੀ ਜੁਗਾਂ ਜੁਗਾਂ ਦੇ ਵਿੱਚੋਂ ਕੋਈ ਗੁਰਮੁਖ ਇਸ ਗੱਲ ਨੂੰ ਜਾਣਦਾ ਪਹਿਚਾਣਦਾ ਹੈ।
ਸਾਚਾ ਰਵ ਰਹਿਆ ਮਨ ਰਾਤਾ,
ਸੱਚਾ ਪਰਮਾਤਮਾ ਸਰਬ ਵਿਆਪਕ ਹੈ ਉਸਦੇ ਨਾਲ।
ਜਿਸ ਕੀ ਓਟ ਨਹੀਂ ਸੁਖ ਪਾਇਆ,
ਉਸੇ ਦੀ ਓਟ ਲੈ ਕੇ ਹੀ ਗੁਰੂ ਸਮਝਦੇ ਨੇ ਸੁਖ ਦੀ ਪ੍ਰਾਪਤੀ ਹੈ।
ਮੰਤਨ ਮੈਲ ਨਾ ਪਾਈ,
ਤਨ ਵਿੱਚ ਕੋਈ ਮੈਲ ਬਕਾਇਆ ਨਹੀਂ ਰਹਿੰਦੀ ਹੰਕਾਰ ਦੀ ਤੇ ਵਿਕਾਰਾਂ ਦੀ।
ਜੀਵ ਰਸਾਇਣ ਸਾਚਾ ਰਾਤੀ,
ਜੀਵ ਜੋ ਜ਼ਬਾਨ ਹੈ ਉਹ ਸੱਚੇ ਦੇ ਨਾਲ ਰੱਤੀ ਮਿਲੀ ਆਉਂਦੀ ਹੈ।
ਹਰ ਪ੍ਰਭ ਸੰਗੀ ਭਵਨ ਭਰਾਤੀ,
ਸੱਚਾ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਹਰ ਵਕਤ ਲੱਗਦਾ ਹੈ ਉਹ ਮੇਰਾ ਬਾਲਕ ਜੈ ਜੈ ਤੇ ਤੈ ਹਜ਼ੂਰ, ਹਰ ਵਕਤ ਅੰਗ ਸੰਗ ਲੱਗਦਾ ਹੈ। ਹਰ ਪ੍ਰਭ ਸੰਗੀ ਭਉ ਨਾ ਭਰਾਤੀ, ਉਹਨਾਂ ਦੇ ਅੰਦਰ ਕੋਈ ਭਟਕਣਾ ਨਹੀਂ ਆਉਂਦੀ। ਭਰਾਤੀ ਦੇ ਅਰਥ ਹੁੰਦੇ ਨੇ ਭਟਕਣਾ, ਭੋ ਦੇ ਅਰਥ ਹੁੰਦੇ ਨੇ ਡਰ, ਡਰ ਭਟਕਣਾ ਨਹੀਂ ਆਉਂਦੀ। ਜਿਹਨੂੰ ਇਹ ਪਤਾ ਚੱਲਦਾ ਹੈ ਮਾਲਕ ਮੇਰੇ ਅੰਗ ਸੰਗ ਹੈ।
ਸ਼੍ਰਵਣ ਸਰੋਤ ਰੱਜੇ ਗੁਰਬਾਣੀ,
ਜੋ ਸੱਚਾ ਪਾਤਸ਼ਾਹ ਕਹਿੰਦੇ ਨੇ ਉਸਦੇ ਸਰਵਨ ਕੰਮ ਸਰੋ ਉਸਦੀ ਸੁਣਨੀ ਬਾਣੀ ਦੇ ਨਾਲ ਰੱਜ ਜਾਂਦੇ ਨੇ। ਬਾਣੀ ਇਸ ਤਰ੍ਹਾਂ ਪੜਦਾ ਸੁਣਦਾ ਹੈ ਜਿਸ ਨਾਲ ਉਹ ਅੰਦਰ ਰਜਦਾ ਹੈ।
ਜੋਤੀ ਜੋਤ ਮਿਲਾਈ,
ਉਸ ਮਾਲਾ ਦੀ ਜੋਤ ਨਾਲ ਹੀ ਜੋਤ ਹੋ ਜਾਂਦਾ ਹੈ।
ਰਖ ਰਖ ਪੈਰ ਧਰੇ ਪਾਉ ਧਰਣਾ,
ਸੱਚਾ ਪਾਤਸ਼ਾਹ ਕਹਿੰਦੇ ਨੇ ਹਰ ਵਕਤ ਗੁਰਮੁਖ ਜਿਹੜਾ ਹੈ ਉਹ ਮਾਲਕ ਦੇ ਡਰ ਨਾਲੇ ਹੀ ਰੱਖਦਾ ਹੈ।
ਜਦ ਕਦ ਦੇਖਾਂ ਤੇਰੀ ਸ਼ਰਣਾ,
ਜਿੱਥੇ ਵੀ ਦੇਖਦਾ ਹੈ ਉਹ ਮਾਲਕ ਦੀ ਸ਼ਰਨ ਲਈ ਜਾਂਦਾ ਹੈ, ਆਪ ਨੂੰ ਸਮਝਦਾ ਹੈ।
ਦੁੱਖ ਸੁੱਖ ਦੇਹ ਤੂੰ ਹੈ ਮਨ ਭਾਵ ਹੈ,
ਸੱਚਾ ਪਾਤਸ਼ਾਹ ਕਹਿੰਦੇ ਨੇ ਤੇਰਾ ਹੀ ਕਿਰਪਾ ਹੈ, ਦੁੱਖ ਤੇ ਸੁੱਖ ਹੈ ਜਿਹੜਾ ਉਹ ਸਾਨੂੰ ਮਨ ਨੂੰ ਭਾਉਂਦਾ ਹੈ।
ਕੁਝ ਹੀ ਕਿਉਂ ਬਣਾਈ,
ਸਾਡੀ ਬਣਾਈ ਹੈ। ਲੋਕੀ ਤਾਂ ਵਿਗਾੜ ਦਿੰਦੇ ਨੇ ਪਰ ਤੂੰ ਨਹੀਂ ਵਿਗਾੜਦਾ, ਇਹ ਮਾਲਕਾ ਤੇਰੇ ਨਾਲ ਸਾਡੀ ਬਣ ਆਈ ਹੈ।
ਅੰਤ ਕਾਲ ਕੋ ਬੇਲੀ ਨਾਹੀ,
ਸਮਝ ਲਓ ਅੰਤ ਕਾਲ ਵਿੱਚ ਕਿਸੇ ਦਾ ਬੇਲੀ ਸੰਗੀ ਸਾਥੀ ਨਹੀਂ ਆਉਂਦਾ।
ਗੁਰਮੁਖ ਜਾਤਾ ਤੁਜ ਸਰਾਹੀ,
ਗੁਰਮੁਖ ਇਸ ਗੱਲ ਨੂੰ ਸਮਝਦਾ ਹੈ ਤਾਂ ਹੇ ਗੁਰੂ ਹੇ ਮਾਲਕ ਤੇਰੀ ਸਿਫਤ ਸਲਾਹ ਕਰਕੇ ਤੇਰੇ ਨਾਲ ਜੁੜਦਾ ਹੈ। ਉਹਨੂੰ ਪਤਾ ਚੱਲਦਾ ਹੈ ਕੋਈ ਬਾਕੀ ਸੰਗੀ ਸਾਥੀ ਨਹੀਂ ਹੈ।
ਨਾਨਕ ਨਾਮ ਰਤੇ ਬੈਰਾਗੀ,
ਐਸਾ ਪੁਰਖ ਨਾਮ ਨਾਲ ਰੱਖਦਾ ਹੋ ਕੇ ਲੀਨ ਹੋ ਕੇ ਬੈਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਟਿਕਿਆ ਰਹਿੰਦਾ ਹੈ।
ਨਿਜ ਦਰ ਤਾੜੀ ਲਾਈ,
ਘਰ ਤਾੜੀ ਲਾਈਏ ਆਪਣੇ ਹਿਰਦੇ ਰੂਪ ਨਿਜ ਦੇ ਘਰ ਦੇ ਤਾੜੀ ਲਿਵ ਲਾ ਕੇ ਲਿਵ ਲਾਈ ਹੁੰਦੀ ਹੈ ਉਸਨੇ, ਚੁੱਕੇ ਕਿ ਉਸਨੂੰ ਪਤਾ ਚੱਲਦਾ ਹੈ ਕੋਈ ਸੰਗੀ ਸਾਥੀ ਨਹੀਂ ਆਉਂਦਾ, ਸਿਰਫ ਮਾਲਕ ਦੀ ਸੰਗੀ ਸਾਥੀ ਹੈ, ਕੋਈ ਸਾਰਾ ਬਣ ਵਾਲਾ ਹੈ। ਅੱਜ ਦੇ ਸ਼ਬਦ ਦੇ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤਾ ਹੈ ਜੋ ਦਾਸ ਦੀ ਸਮਝ ਵਿੱਚ ਆਈ। ਵੱਡੀ ਵਡਿਆਈ ਸ਼ਬਦ ਆਪ ਦੇ ਦਾਤੇ ਆਪ ਜਾਣਦੇ ਨੇ। ਇਤਨੇ ਬਚਨ ਆਈ ਦੇ ਵਕਤ ਪ੍ਰਵਾਨ ਕਰਨੇ ਜੀ, ਅਖੀਰੀਆਂ ਪੰਕਤੀਆਂ ਸੱਚੇ ਪਾਤਸ਼ਾਹ ਜੀ ਦੇ ਸਰਵਨ ਕਰੀਏ, ਸਮਰਪਣ ਕਰੀਏ।
ਅੰਤ ਕਾਲ ਕੋ ਬੇਲੀ ਨਾਹੀ, ਗੁਰਮੁਖ ਜਾਤਾ ਤੁਜ ਸਲਾਹੀ, ਨਾਨਕ ਨਾਮ ਤੇ ਬੈਰਾਗੀ, ਨਿਜ ਤਾੜੀ ਲਾਈਏ। ਵਾਹਿਗੁਰੂ ਜੀ ਫਤਿਹ ਅਜ ਤੇ ਦੁਖ ਪੰਚਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ।
हे गोविंद हे
गुणगान जपे सदा विवेक परम पर हर हरे हरि होवन हार
संग निधारादार हे ठाकुर दासरो मन गुण गुण नहीं कोई